ਗੰਗਾਨਗਰ ਸ਼ਹਿਰ ਵਿੱਚ ਅੰਮ੍ਰਿਤ ਸੰਚਾਰ ਹੋਇਆ ਸੀ। ਗੰਗਾਨਗਰ ਉੱਥੇ 6122 ਨੇ ਅੰਮ੍ਰਿਤ ਛਕਿਆ ਸੀ, ਜਿਹਦੇ ਵਿੱਚੋਂ 2000 ਤੋਂ ਉੱਪਰ ਇਹਦੇ ਬਾਬੇ ਦੇ ਚੇਲੇ ਸੀ ਜਿਨ੍ਹਾਂ ਨੇ ਇਕੱਲੇ ਸਰੋਪੇ ਨਹੀਂ ਪਵਾਏ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਤੇ ਬਾਬੇ ਦੇ ਪਰਿਵਾਰ ਦੇ ਮੈਂਬਰ, ਉਹਦੀ ਸੱਕੀ ਭਤੀਜੀ ਜਿਹਦਾ ਬਾਬਾ ਚਾਚਾ ਲੱਗਦਾ ਸੀ, ਉਹਨੇ ਵੀ ਉੱਥੇ ਆ ਕੇ ਅੰਮ੍ਰਿਤ ਛਕਿਆ। ਸਾਰੇ ਪਰਿਵਾਰ ਨੇ, ਬਾਬੇ ਦੇ ਹੀ ਪਰਿਵਾਰ ਨੇ, ਮਹਾਰਾਜ ਦੀ ਕਿਰਪਾ ਨਾਲ ਬਹੁਤ ਮਾਲਵੇ ਵਿੱਚ ਅੰਮ੍ਰਿਤ ਸੰਚਾਰ ਇੰਨੀ ਦਿਨੀ ਹੋਏ ਇਹਨਾਂ 3 ਮਹੀਨਿਆਂ ਚ। ਕਈ ਲੋਕ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਨੇ, ਕਹਿੰਦੇ ਜੀ ਇਹਨਾਂ ਨੇ ਕੋਈ ਬਿਆਨ ਹੀ ਨਹੀਂ ਲਾਇਆ। ਬਿਆਨ ਲਾਉਣ ਨਾਲ ਕੀ ਹੁੰਦਾ? ਕੁਛ ਕਰੋ, ਬਿਆਨ ਲਾਈ ਜਾਓ, ਇੱਦਾਂ ਕਰੋ, ਇੱਦਾਂ ਹੋਣਾ ਚਾਹੀਦਾ, ਹੋਣਾ ਚਾਹੀਦਾ, ਕਰੋ ਕੁਝ ਹੈ ਨਹੀਂ। ਇਸ ਗੱਲ ਨੂੰ ਮੈਂ ਕੋਈ ਤਰਜੀਹ ਨਹੀਂ ਦਿੰਦਾ। ਦਾਸ ਦੀ ਵਿਚਾਰ ਇਹ ਆ ਕਿ ਕੁਛ ਕਰੋ, ਤੇ ਸਰਸੇ ਵਾਲੇ ਬਾਬੇ ਦਾ ਤੇ ਰੌਲਾ ਹੁਣ ਪਿਆ। ਕਈ ਜਥੇਬੰਦੀਆਂ ਨੇ ਹੁਣ ਖੰਡਾ ਬਾਟਾ ਚੁੱਕਿਆ, ਪਰ ਤੁਹਾਨੂੰ ਪਤਾ 3 ਸਾਲ ਦਾਸ ਨੂੰ ਇਸ ਇਲਾਕੇ 'ਚ ਆਉਂਦਿਆਂ ਹੋ ਚੱਲੇ ਆ। ਦਾਸ ਤੇ ਹਮੇਸ਼ਾ ਤੋਂ ਹੀ ਆਪ ਜੀ ਦੇ ਚਰਨਾਂ 'ਚ ਅੰਮ੍ਰਿਤ ਛਕਣ ਦੀ ਬੇਨਤੀ ਕਰਦਾ ਆ। ਹੁਣ ਤੱਕ ਹਜ਼ਾਰਾਂ ਨਹੀਂ ਲੱਖਾਂ ਸੰਗਤਾਂ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜ੍ਹੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਤੁਹਾਡੇ ਇਲਾਕੇ ਵਿੱਚ ਵੀ ਬੜੇ ਅੰਮ੍ਰਿਤ ਸੰਚਾਰ ਹੋਏ, ਜਿਵੇਂ ਇੱਥੇ ਸਮਾਗਮ ਹੁੰਦੇ ਨੇ, ਸਾਰੇ ਜ਼ਿਲ੍ਹਿਆਂ ਦੇ ਵਿੱਚ ਹੁੰਦੇ ਨੇ, ਦਿੱਲੀ ਵੀ ਹੁੰਦੇ ਨੇ, ਬੰਬੇ ਵੀ ਹੁੰਦੇ ਨੇ, ਕਲਕੱਤੇ ਵੀ, ਹੈਦਰਾਬਾਦ ਵੀ, ਪੰਜਾਬ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ 'ਚ, ਫਿਰ ਸਾਰਿਆਂ ਦੇਸ਼ਾਂ 'ਚ ਵੀ। ਤੁਹਾਨੂੰ ਪਤਾ ਕੈਨੇਡਾ 'ਚ ਟੋਰਾਂਟੋ 'ਚ 750 ਪ੍ਰਾਣੀ ਨੇ ਅੰਮ੍ਰਿਤ ਛਕਿਆ ਸੀ ਪਹਿਲੀ ਵਾਰੀ। ਇਸੇ ਤਰ੍ਹਾਂ ਅਮਰੀਕਾ 'ਚ ਵੀ ਹੁਣ ਬਹੁਤ ਅੰਮ੍ਰਿਤ ਸੰਚਾਰ ਹੋਏ, ਇੰਗਲੈਂਡ 'ਚ ਵੀ ਹੋਏ। ਦਾਸ ਤੇ ਅੰਮ੍ਰਿਤ ਸੰਚਾਰ ਅੰਮ੍ਰਿਤ ਛਕਣ ਤੋਂ ਬਿਨਾਂ ਦੂਜੀ ਗੱਲ ਨਹੀਂ ਕਰਦਾ, ਅੰਮ੍ਰਿਤ ਦੇ ਉੱਤੇ ਜ਼ੋਰ ਦੇਈਦਾ। ਤੇ ਲੱਖਾਂ ਸੰਗਤਾਂ ਤੁਹਾਡੇ ਸਾਹਮਣੇ ਆ, ਅੰਮ੍ਰਿਤ ਛਕ ਵੀ ਰਹੀਆਂ ਨੇ, ਪਰ ਫਿਰ ਵੀ ਕਈ ਲੋਕ ਇਹ ਕਹਿੰਦੇ ਆ ਕਿ ਜੀ ਇਹਨਾਂ ਨੇ ਬਿਆਨ ਹੀ ਨਹੀਂ ਦਿੱਤਾ। ਕੋਈ ਬਿਆਨ ਦੇਣ ਨਾਲ ਕੀ ਹੁੰਦਾ? ਅੰਮ੍ਰਿਤ ਸੰਚਾਰ ਹੋ ਰਿਹਾ। ਅੱਗੇ ਇੱਥੇ ਪੱਤਰਕਾਰ ਆਉਂਦੇ ਨੇ, ਆਪਣੇ ਹਿਸਾਬ ਨਾਲ ਲਿਖ ਕੇ ਲੈ ਜਾਣ, ਨਾਲ ਲੈ ਜਾਣ, ਉਹਨਾਂ ਦੀ ਮਰਜ਼ੀ ਹੈ। ਬਿਆਨ ਦੇਣ ਨਾਲ ਕੀ ਹੁੰਦਾ? ਸਰਸੇ ਵਾਲੇ ਬਾਬੇ ਨੂੰ ਇੱਦਾਂ ਕਰੋ, ਆਹ ਕਰੋ, ਆਹ ਕਰੋ, ਇਹਦੇ ਨਾਲ ਕੀ ਆ? ਬਿਆਨਬਾਜ਼ੀਆਂ ਕਰਨ ਵਾਲੇ ਬੜੇ ਨੇ, ਪਰ ਮੈਂ ਬਿਆਨ ਦੇਣ ਨੂੰ ਕੋਈ ਬਹੁਤੀ ਵੱਡੀ ਗੱਲ ਨਹੀਂ ਸਮਝਦਾ। ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦਿੱਤਾ, ਤੇ ਵੇਖੋ ਤਾਰੂ ਸਿੰਘ ਜੀ ਬਹਿ ਗਏ, ਆਇਆ ਜਲਾਦ ਹੱਥ ਵਿੱਚ ਰੰਬੀ ਉਹਦੇ ਫੜੀ ਹੋਈ ਸੀ, ਹੱਥ ਵਿੱਚ ਰੰਬੀ ਨਾਲ ਉਹਦੇ ਇੱਕ ਹਥੌੜਾ, ਭਾਈ ਸਾਹਿਬ ਜੀ ਦੇ ਮੱਥੇ ਦੇ ਉੱਤੇ ਰੱਖ ਲਈ ਰੰਬੀ, 4 ਇੰਚ ਦੀ ਸੀ, 4 ਉਂਗਲਾਂ। ਉਹ ਰੰਬੀ ਜਦੋਂ ਰੱਖੀ ਗਈ ਭਾਈ ਸਾਹਿਬ ਜੀ ਦੇ ਮੱਥੇ ਉੱਤੇ, ਪਿੱਛੋਂ ਉਹਨੇ ਹਥੌੜੇ ਨਾਲ ਵਾਰ ਕੀਤਾ, ਮੱਥੇ ਦੇ ਵਿਚਾਲੇ ਰੱਖ ਲਿਆ। ਕਹਿੰਦੇ ਨੇ 4-4 ਉਂਗਲਾਂ ਉਹ ਰੰਬੀ ਭਾਈ ਸਾਹਿਬ ਜੀ ਦੇ ਮੱਥੇ ਦੇ ਵਿੱਚ ਧਸ ਗਈ, ਕਈਆਂ ਨੂੰ ਖੜਿਆਂ ਨੂੰ ਤਰੇਲੀਆਂ ਆ ਗਈਆਂ, ਡਿੱਗ ਪਏ ਕਈ ਖਲੋਤੇ ਖਲੋਤੇ ਵੇਖ ਕੇ, ਜਦੋਂ ਜ਼ੋਰ ਨਾਲ ਪਿੱਛੋਂ ਹਥੌੜਾ ਮਾਰਿਆ ਮੱਥੇ 'ਚ ਰੱਖ ਕੇ ਰੰਬੀ। ਫਿਰ ਉਹਨੇ ਜਲਾਦ ਨੇ ਰੰਬੀ ਵਿੱਚੋਂ ਜ਼ੋਰ ਨਾਲ ਬਾਹਰ ਖਿੱਚੀ, ਜਿਉਂ ਹੀ ਮੱਥੇ ਦੇ ਵਿੱਚੋਂ ਰੰਬੀ ਖਿੱਚੀ ਤੇ ਖੂਨ ਦੇ ਉੱਥੇ ਫੁਹਾਰੇ ਚੱਲ ਪਏ। ਤੇੜ ਕੱਲਾ ਕ ਸ਼ਹਿਰਾ ਸੀ, ਹੋਰ ਕੋਈ ਕੱਪੜਾ ਨਹੀਂ ਸੀ, ਸਾਰਾ ਸਰੀਰ ਖੂਨ ਨਾਲ ਲੱਥ ਪੱਥ ਹੋ ਗਿਆ, ਸਾਰਾ ਕਸ਼ਹਿਰਾ ਵੀ ਥੱਲੇ ਤੱਕ ਖੂਨ ਸਾਰਾ ਧਰਤੀ ਉੱਤੇ। ਫਿਰ ਉਹਨੇ ਜਿੱਥੋਂ ਟੱਕ ਖਤਮ ਹੋਇਆ ਸੀ ਨਾਲ ਹੀ ਉੱਥੇ ਰੰਬੀ ਰੱਖ ਕੇ ਉੱਥੇ ਵੀ ਜ਼ੋਰ ਨਾਲ ਮਾਰਿਆ, ਤੀਜਾ ਟੱਕ ਕੰਨ ਕੋਲ ਪਹੁੰਚ ਗਿਆ ਸੀ, ਚੌਥਾ ਟੱਕ ਕੰਨ ਦੇ ਪਿਛਲੇ ਪਾਸੇ, ਫਿਰ ਪਿੱਛੋਂ ਧੌਣ ਵੱਲੋਂ ਬੰਨੀਓ ਹੋ ਕੇ ਦੂਸਰੇ ਕੰਨ ਕੋਲ ਆ ਕੇ ਉੱਥੇ ਆ ਗਈ। ਫਿਰ ਉਹਨੇ ਕੱਲਾ ਕੱਲਾ ਜ਼ੋਰ ਨਾਲ ਮਾਰਦਾ ਸੀ ਰੰਬੀ ਅੰਦਰ ਚਲੀ ਜਾਂਦੀ ਸੀ, ਫਿਰ ਵਿਚਾਲਿਓ ਉਹਨੇ ਇੱਕ ਐਸਾ ਵਾਰ ਹੌਲੀ ਹੌਲੀ ਕਰਕੇ, ਵਿਚਾਲੇ ਵੀ ਇੱਕ ਤਕੜਾ ਜਿਹਾ ਵਾਰ ਕਰਕੇ ਭਾਈ ਸਾਹਿਬ ਜੀ ਦੀ ਖੋਪਰੀ ਕੇਸਾਂ ਸਮੇਤ ਧੜ ਨਾਲੋਂ ਜੁਦਾ ਕਰ ਦਿੱਤੀ। ਜਦੋਂ ਖੋਪਰੀ ਲੈ ਗਈ ਭਾਈ ਸਾਹਿਬ ਉਸ ਵੇਲੇ ਬੇਹੋਸ਼ ਨਹੀਂ ਹੋਏ, ਹੋਸ਼ ਚ ਆ ਗਏ, ਅੱਖਾਂ ਖੋਲ ਲਈ, ਅੱਖਾਂ ਖੋਲ ਕੇ ਜ਼ਕਰੀਆ ਖਾਨ ਵੱਲ ਵੇਖਿਆ ਤੇ ਹੱਸ ਪਏ। ਕਹਿੰਦੇ ਜ਼ਕਰੀਆ, ਏਦੂ ਵੱਡੀ ਸਜ਼ਾ ਵੀ ਹੈ ਕੋਈ ਤੇਰੇ ਕੋਲ? ਤੇਰੀ ਇਸ ਜ਼ੁਲਮ ਦੀ ਪਟਾਰੀ ਵਿੱਚ ਜੇ ਕੋਈ ਹੋਰ ਵੀ ਸਜ਼ਾ ਹੈ ਉਹ ਵੀ ਕੱਢ ਲੈ, ਹੋਰ ਜ਼ੋਰ ਲਾ ਸਕਦਾ ਲਾ ਲੈ, ਅਰ ਵੇਖ ਖੋਪਰੀ ਮੇਰੀ ਤੇਰੇ ਜਲਾਦ ਦੇ ਹੱਥ ਵਿੱਚ ਫੜੀ ਹੋਈ ਹੈ, ਆ ਵੇਖ ਸਿੱਖ ਆ ਖਾਲਸਾ ਮੁਸਕਰਾ ਰਿਹਾ ਤੂੰ ਮੈਨੂੰ ਹਰਾ ਨਹੀਂ ਸਕਿਆ। ਭਾਈ ਸਾਹਿਬ ਹੱਸ ਪਏ। ਜ਼ਕਰੀਆ ਉੱਤੋਂ ਤੋਂ ਹੱਸਦਾ ਹੋਇਆ ਮਹਿਲਾਂ ਨੂੰ ਚਲਿਆ ਗਿਆ ਪਰ ਅੱਜ ਏਦਾਂ ਲੱਗਦਾ ਸੀ ਜਿਵੇਂ ਬਿਨਾਂ ਜੰਗ ਕੀਤਿਆਂ ਹਾਰ ਗਿਆ ਹੋਵੇ। ਹਾਰ ਕੇ ਗਿਆ ਉਹ ਭਾਈ ਤਾਰੂ ਸਿੰਘ ਜਿੱਤ ਗਏ ਤੇ ਸਾਧ ਸੰਗਤ ਭਾਈ ਸਾਹਿਬ ਜੀ ਲਾਗੀ ਹੋਏ ਸੋ ਜਾਣੈ ਪੀਰ ਰਾਮ ਭਗਤ ਅਣਿਆਲੇ। ਇਹ ਉਹੀ ਜਾਣਦੇ ਨੇ ਜਿਨ੍ਹਾਂ ਨੂੰ ਲੱਗਦੀਆਂ ਨੇ ਜਿਨ੍ਹਾਂ ਅੰਦਰ ਪ੍ਰੀਤ ਆ ਸਾਡੇ ਵਾਸਤੇ ਤੇ ਕਹਾਣੀਆਂ ਸੁਣਨੀਆਂ ਉਵੇਂ ਜਿਵੇਂ ਅਸੀਂ ਪ੍ਰਸੰਗ ਸੁਣਨੇ ਆ ਇੱਕ ਕੰਨ ਦੁਆਰਾ ਸੁਣਿਆ ਦੂਸਰੇ ਕੰਨ ਦੁਆਰਾ ਕੱਢ ਦਿੱਤਾ ਸਾਡੇ ਉੱਤੇ ਕੋਈ ਅਸਰ ਨਹੀਂ ਪਰ ਜਿਹੜੇ ਜਿਨ੍ਹਾਂ ਨੂੰ ਲੱਗਦੀਆਂ ਨੇ ਪਤਾ ਉਹਨਾਂ ਨੂੰ ਆ ਲੱਗੀਆਂ ਵਾਲੇ ਜਾਣਦੇ ਲੱਗੀਆਂ ਵਾਲੇ ਜਾਣਦੇ ਉਹੀ ਜਾਣਦੇ ਨੇ ਬੇਦਰਦ ਲੋਕ ਨਹੀਂ ਇਸ ਗੱਲ ਨੂੰ ਸਮਝ ਸਕਦੇ ਤੇ ਧੰਨ ਸਨ ਭਾਈ ਤਾਰੂ ਸਿੰਘ ਜੀ ਖੋਪਰੀ ਲੈ ਗਈ ਖਾਈ ਸੀ ਉੱਥੇ ਇੱਕ ਖੂਹ ਛੋਟਾ ਜਿਹਾ ਕਹਿ ਲਓ ਉਹਦੇ ਵਿੱਚ ਭਾਈ ਸਾਹਿਬ ਨੂੰ ਸੁੱਟ ਦਿੱਤਾ ਗਿਆ। ਸਤਿ ਸੰਗਤ ਜੀ ਪੰਜਾਂ ਸੱਤਾਂ ਮਿੰਟਾਂ ਵਿੱਚ ਸਮਾਪਤੀ ਹੋ ਜਾਣੀ ਹੈ ਤੇ ਹਾਜ਼ਰੀ ਅਰਦਾਸ ਵਿੱਚ ਲੱਗਦੀ ਹੈ। ਅਰਦਾਸ ਹੋਣ ਤੋਂ ਬਾਅਦ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਸਤ ਸੰਗਤ ਅਰਦਾਸ ਵਿੱਚ ਹਾਜ਼ਰੀ ਲੱਗਦੀ ਹੈ ਕਿਰਪਾ ਕਰਕੇ ਪੰਜ ਚਾਰ ਮਿੰਟ ਬੈਠਣ ਦਾ ਯਤਨ ਕਰੋ। ਕਈ ਸੋਚਦੇ ਨੇ ਖੋਪਰੀ ਲੈਣੀ ਸੀ ਲੈ ਗਈ ਬਸ ਹੁਣ ਚੱਲੀਏ ਹੁਣ ਤੇ ਪ੍ਰਸੰਗ ਪੂਰਾ ਹੋ ਗਿਆ ਚੱਲੀਏ ਹੁਣ ਤੇ ਧੰਨ ਹੈ ਹੋਣਾ। ਬਾਬੇ ਗੁਰੂ ਸਤੋਤਰ ਪੜਨਗੇ ਆਪਾਂ ਅੱਧੂ ਪਹਿਲਾਂ ਫੁਲਕਾ ਸਤੋਤਰ ਪੜ ਲਓ ਚੱਲ ਉਹ ਇਸ ਕਰਕੇ ਫਿਰ ਕਹਿੰਦੇ ਚਲੋ ਚੱਲੀਏ ਪਰ ਪਿਆਰੇ ਉਹ ਬਿਸਤਰੇ ਨੀ ਭੱਜ ਚੱਲੇ ਘਰ ਨੀ ਭੱਜ ਚੱਲੇ ਇੱਥੇ ਰਹਿਣਾ ਸਭ ਕਿਸੇ ਨੇ 10 ਕਦਮ ਹੀ ਚੱਲਣਾ ਕਿਸੇ ਨੇ 10 ਕਿਲੋਮੀਟਰ ਤੱਕ ਜਾਣਾ ਹੈ। ਤੁਹਾਨੂੰ ਪਤਾ ਅਸੀਂ ਵੀ 200 ਕਿਲੋਮੀਟਰ ਦੇ ਕਰੀਬ ਵੱਧ ਹੀ ਪੈ ਜਾਂਦਾ ਹੋਣਾ ਉੱਥੇ ਜਾਣਾ ਵਾਪਸ ਕੱਲ ਨੂੰ ਫਿਰ ਆਉਣਾ ਰਾਤ ਵੀ ਵਾਪਸ ਗਏ। ਤੁਹਾਡੇ ਪਿਆਰ ਵਿੱਚ ਹਾਜ਼ਰੀ ਭਰਨ ਆਈ ਦਾ ਇਸ ਕਰਕੇ ਕਾਲ ਨਹੀਂ ਕਰਨੀ ਚਾਹੀਦੀ। ਸੰਗਤ ਜੀ ਇਹੋ ਜਿਹੇ ਸਮਾਗਮ ਔਰ ਇੰਨੀ ਸੰਗਤ ਦੇ ਇੱਕੋ ਸਮੇਂ ਦਰਸ਼ਨ ਇਹ ਕਿਤੇ ਧਰੇ ਪਏ। ਕਾਨਫਰੰਸਾਂ ਹੁੰਦੀਆਂ ਨੇ ਜੇ ਮੁਰਦਾਬਾਦ ਜਿੰਦਾਬਾਦ ਇੱਥੇ ਕਿਸੇ ਨੂੰ ਟਰਾਲੀ ਭੇਜ ਕੇ ਨਹੀਂ ਸੱਦਿਆ ਗਿਆ ਕਿਸੇ ਵਾਸਤੇ ਬੱਸਾਂ ਗੱਡੀਆਂ ਨਹੀਂ ਭੇਜੀਆਂ ਗਈਆਂ ਸਾਰੇ ਉਹ ਨੇ ਜਿਹੜੇ ਸਤਿਗੁਰ ਦੇ ਪਿਆਰ ਵਿੱਚ ਆਪ ਚੱਲ ਕੇ ਆਏ ਪਿਆਰ ਵਾਲੇ ਨੇ ਸਾਰੇ। ਕਿੰਨੀ ਅੰਮ੍ਰਿਤਧਾਰੀ ਸੰਗਤ ਵਿੱਚ ਗੁਰੂ ਕੇ ਪਿਆਰੇ ਬੈਠੇ ਇੰਨੀ ਸੰਗਤ ਦੇ ਦਰਸ਼ਨ ਭਾਗਾਂ ਨਾਲ ਹੁੰਦੇ। ਭਾਈ ਸਾਹਿਬ ਜੀ ਨੂੰ ਸੁੱਟ ਦਿੱਤਾ ਗਿਆ ਇੱਕ ਖਾਈ ਸੀ ਖੂਹ ਵਰਗੀ ਉਹਦੇ ਚ ਸੁੱਟ ਕੇ ਤੇ ਚਲੇ ਗਏ। ਫਿਰ ਉੱਥੋਂ ਦੀ ਸੰਗਤ ਸੀ ਰਾਮਗੜੀਏ ਸਿੱਖ ਸੀ ਕੁਛ ਲਾਹੌਰ ਚ ਰਹਿੰਦੇ ਉਹਨਾਂ ਨੇ ਜ਼ਕਰੀਏ ਨੂੰ ਤਰਲਾ ਮਾਰਿਆ ਕਹਿੰਦੇ ਜੀ ਜੇ ਤੁਸੀਂ ਕਹੋ ਤੇ ਅਸੀਂ ਤਾਰੂ ਸਿੰਘ ਨੂੰ ਲੈ ਜਾਈਏ ਧਰਮਸ਼ਾਲਾ ਚ। ਕਹਿੰਦੇ ਲੈ ਜਾਓ ਭਾਈ ਸਾਹਿਬ ਜੀ ਨੂੰ ਧਰਮਸ਼ਾਲਾ ਚ ਲੈ ਗਏ
ਕੜਾਹ ਬਣਾ ਕੇ ਭਾਈ ਸਾਹਿਬ ਜੀ ਦੇ ਸਿਰ ਤੇ ਬੰਨਿਆ, ਨਿੰਮ ਪਾਣੀ ਵਿੱਚ ਘੋਲ ਕੇ ਗਰਮ ਕਰਕੇ ਨਿੰਮ ਵਾਲਾ ਪਾਣੀ ਨਾਲ ਭਾਈ ਸਾਹਿਬ ਜੀ ਦੇ ਸਰੀਰ ਨੂੰ ਸਾਫ਼ ਕੀਤਾ, ਲੱਗੇ ਹੋਏ ਧੱਬੇ ਖੂਨ ਦੇ ਸਾਫ਼ ਕੀਤਾ। ਭਾਈ ਸਾਹਿਬ ਜੀ ਨੂੰ ਹੋਸ਼ ਆ ਗਈ, ਅੱਖਾਂ ਖੋਲ ਲਈਆਂ, ਲੱਗ ਪਏ ਜਪਜੀ ਸਾਹਿਬ ਦਾ ਪਾਠ ਕਰਨ। ਉੱਥੇ ਫਿਰ ਇੱਕ ਨੇ ਬੇਨਤੀ ਕੀਤੀ, ਭਾਈ ਸਾਹਿਬ ਸਰੀਰ ਛੱਡ ਦਿਓ, ਸਾਨੂੰ ਪਤਾ ਹੈ ਤੁਸੀਂ ਏਦਾਂ ਸਰੀਰ ਛੱਡ ਸਕਦੇ ਹੋ ਜਿਵੇਂ ਸੱਪ ਕੰਜ ਲਾ ਦਿੰਦਾ, ਤੁਸੀਂ ਸੱਚਖੰਡ ਚਲੇ ਜਾਓ, ਸਾਡੀ ਬੇਨਤੀ। ਵੇਖੋ ਏਡੇ ਵੱਡੇ ਮਹਾਨ ਗੁਰਸਿੱਖ ਨੂੰ ਸੰਗਤ ਨੇ ਕਿਹਾ ਜੀ ਜਾਓ ਸੱਚਖੰਡ ਜਾਓ ਤੁਸੀਂ, ਕਿਉਂ? ਕਿਉਂਕਿ ਤੁਹਾਡਾ ਆਹ ਹਾਲ ਆ ਸੰਗਤ ਨਹੀਂ ਵੇਖ ਸਕਦੀ, ਤੁਹਾਡੀ ਖੋਪਰੀ ਲੱਥੀ ਹੋਈ ਹੈ, ਐਡਾ ਵੱਡਾ ਜ਼ਖਮ ਤੁਹਾਡੇ ਸਿਰ ਵਿੱਚ ਹੋਇਆ ਪਿਆ, ਅਸੀਂ ਕਿਵੇਂ ਵੇਖੀਏ? ਤੁਸੀਂ ਸੱਚਖੰਡ ਜਾਓ। ਭਾਈ ਤਾਰੂ ਸਿੰਘ ਕਹਿੰਦੇ ਸੰਗਤ ਜੀ ਜਾਣਾ ਹੈ, ਜਾਵਾਂਗਾ, ਪਰ ਜ਼ਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਵਾਂਗਾ, ਏਦਾਂ ਨਹੀਂ ਜਾਣਾ। ਵੇਖੋ ਧੰਨ ਗੁਰੂ ਕੇ ਪਿਆਰੇ ਨੇ ਆਖਿਆ ਨਾ, ਵੀ ਜੁੱਤੀਆਂ ਮਾਰ ਕੇ ਲੈ ਕੇ ਜਾਣਾ। ਭਾਈ ਤਾਰੂ ਸਿੰਘ ਜੀ ਨੇ ਆਖਿਆ ਜਾਵਾਂਗਾ ਅੱਗੇ ਲਾ ਕੇ, ਇਹਨੂੰ ਨਰਕਾਂ ਚ ਸਿੱਟ ਕੇ ਫਿਰ ਮੈਂ ਸੱਚਖੰਡ ਜਾਣਾ। ਧੰਨ ਗੁਰੂ ਕਿਆ ਲਾਲਾਂ ਦੀ ਇਹ ਕਮਾਈ ਸੀ, ਇਹ ਅੰਮ੍ਰਿਤ ਦੀਆਂ ਬਰਕਤਾਂ ਨੇ ਸਾਰੀਆਂ। ਫਿਰ ਗੁਰਮੁਖੋ ਜ਼ਕਰੀਏ ਨੂੰ ਇਤਿਹਾਸ ਦੇ ਪੰਨੇ ਦੱਸਦੇ ਨੇ ਕਿ ਜ਼ਕਰੀਏ ਨੂੰ ਉਸ ਵੇਲੇ ਪਿਸ਼ਾਬ ਦਾ ਬੰਨ ਪੈ ਗਿਆ, ਇਹੀ ਅੱਖਰ ਲਿਖੇ। ਬਹੁਤ ਵੈਦ ਹਕੀਮ ਸੱਦੇ, ਉਹਦਾ ਰੋਗ ਨਾ ਠੀਕ ਹੋਵੇ। ਸਾਰੇ ਵੈਦ ਆ ਗਏ, ਕਹਿੰਦੇ ਇਹ ਨਹੀਂ ਬਚਦਾ, ਚੀਕਾਂ ਮਾਰੇ, ਤਿੰਨ ਚਾਰ ਦਿਨ ਲੰਘੇ, ਬੜਾ ਦੁਖੀ। ਕੁਰਾਨ ਸ਼ਰੀਫ ਲਿਆ ਕੇ ਉਹਦੀ ਹਵਾ ਚੱਲਣ, ਝੱਲ ਮਾਰਨ ਵੀ ਠੀਕ ਹੋ ਜਾਓ, ਠੀਕ ਕਿੱਥੇ ਹੋਵੇ। ਜਦੋਂ ਪੰਜ ਦਿਨ ਲੰਘ ਗਏ ਤੜਫਦੇ ਨੂੰ, ਫਿਰ ਕਿਸੇ ਨੇ ਆਖਿਆ, ਕਹਿੰਦੇ ਓਏ ਦਰਵੇਸ਼, ਭਾਈ ਤਾਰੂ ਸਿੰਘ ਦੀ ਹਾਂ ਮਾਰ ਗਈ ਤੈਨੂੰ, ਆ ਤੈਨੂੰ ਪਾਪਾਂ ਦਾ ਫਲ ਭੋਗਣਾ ਪੈ ਰਿਹਾ, ਤੂੰ ਬਹੁਤ ਵੱਡਾ ਗੁਨਾਹ ਕੀਤਾ ਉਹਦੀ ਖੋਪਰੀ ਲਾ ਕੇ। ਭਾਈ ਸਾਹਿਬ ਜੀ ਦੀ ਖੋਪਰੀ ਲਾਈ ਆ ਤੂੰ। ਜ਼ਕਰੀਆ ਕਹਿੰਦਾ ਮਾਫੀ ਮੰਗ ਲੈਂਦਾ ਮੈਂ। ਭਾਈ ਸ਼ਬੇਗ ਸਿੰਘ ਜੀ ਨੂੰ ਜੇਲ੍ਹ ਚੋਂ ਕੱਢਿਆ, ਜਿਨ੍ਹਾਂ ਨੂੰ ਚਰਖੜੀ ਤੇ ਚਾੜਿਆ ਗਿਆ ਸੀ, ਸ਼ਬੇਗ ਸਿੰਘ ਸ਼ਹਿਬਾਜ ਸਿੰਘ ਉਹਦਾ ਪੁੱਤ ਸੀ, ਉਨੀ ਦਿਨ ਹੀ ਸ਼ਬੇਗ ਸਿੰਘ ਜੇਲ੍ਹ ਚ ਸੀ। ਸ਼ਬੇਗ ਸਿੰਘ ਨੂੰ ਕੱਢਿਆ, ਤਾਰੂ ਸਿੰਘ ਹੱਥ ਜੋੜਦਾ ਜ਼ਕਰੀਆ, ਕਹਿੰਦੇ ਤਾਰੂ ਸਿੰਘ ਤੋਂ ਮਾਫੀ ਮੰਗ, ਮੇਰੇ ਵੱਲੋਂ ਜਾ ਕੇ ਮੇਰੇ ਵਾਲਾ ਘੋੜਾ ਲੈ ਜਾ। ਬਹੁਤੇ ਤਰਲੇ ਕਰਦਾ ਸੀ ਸ਼ਬੇਗ ਸਿੰਘ ਜੀ, ਭਾਈ ਤਾਰੂ ਸਿੰਘ ਕੋਲ ਗਏ, ਭਾਈ ਤਾਰੂ ਸਿੰਘ ਦਾ ਹਾਲ ਵੇਖਿਆ, ਖੂਨ ਖੋਲਿਆ, ਕਹਿਣ ਲੱਗੇ ਆਹ ਹਾਲਤ ਕਰ ਦਿੱਤੀ, ਹੁਣ ਮਾਫੀਆਂ ਮੰਗਦਾ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਮਾਫੀ ਮੈਂ ਨਹੀਂ ਦੇਣੀ, ਪੰਥ ਮਾਫੀ ਦੇਵੇ, ਪੰਥ ਕੋਲ ਜਾਓ। ਉਨੀ ਦਿਨ ਹੀ ਸਿੰਘ ਜੰਗਲਾਂ ਵਿੱਚ ਲੁਕਦੇ ਫਿਰਦੇ ਸੀ, ਉੱਥੇ ਜਾ ਕੇ ਸਿੰਘਾਂ ਨੂੰ ਇਕੱਠੇ ਕੀਤਾ, ਸਾਰੇ ਸਿੰਘ ਇਕੱਠੇ ਹੋਏ, ਗੁਰੂ ਕੇ ਪਿਆਰੇ ਸਿੰਘ ਜਦੋਂ ਇਕੱਠੇ ਹੋਏ ਤੇ ਪੰਥ ਦੇ ਅੱਗੇ ਜਾ ਕੇ ਬੇਨਤੀ ਕੀਤੀ। ਉੱਥੇ ਫਿਰ ਜਥੇਦਾਰਾਂ ਨੇ ਇਹ ਫੈਸਲਾ ਸੁਣਾਤਾ, ਕਹਿੰਦੇ ਜਾ ਕੇ ਜ਼ਕਰੀਏ ਨੂੰ ਕਹਿ ਵੀ ਜਿੰਨੇ ਸਿੰਘ ਜੇਲ੍ਹਾਂ ਵਿੱਚ ਬੰਦ ਨੇ ਸਾਰੇ ਸਿੰਘਾਂ ਨੂੰ ਛੱਡੇ, ਜੋ ਸਾਡੀਆਂ ਜਾਗੀਰਾਂ ਇਹਨੇ ਨੱਪ ਲਈਆਂ ਨੇ, ਜੰਗੀਰਾਂ ਸਾਨੂੰ ਵਾਪਸ ਦੇਵੇ, ਫਿਰ ਇਹ ਠੀਕ ਹੋਏਗਾ। ਕਹਿੰਦੇ ਜੀ ਠੀਕ। ਉਹ ਜਾ ਕੇ ਕਹਿੰਦਾ ਮੈਨੂੰ ਸ਼ਰਤ ਮਨਜ਼ੂਰ ਹੈ, ਮੈਂ ਸਾਰਿਆਂ ਨੂੰ ਰਿਹਾ ਕਰਦਾ, ਪਰ ਮੇਰੀ ਬਿਮਾਰੀ ਠੀਕ ਹੋਣੀ ਚਾਹੀਦੀ ਹੈ। ਪੰਜ ਦਿਨ ਹੋ ਗਏ ਤੜਫਦੇ ਨੂੰ, ਰੋਂਦਾ ਸੀ, ਕੁਰਲਾਉਂਦਾ ਸੀ, ਸੁੱਤਾ ਨਹੀਂ ਸੀ, ਨਾ ਕੁਝ ਖਾਵੇ ਨਾ ਪੀਵੇ। ਸਤ ਸੰਗਤ ਜੀ ਫਿਰ ਆਖਿਰਕਾਰ ਵਾਪਸ ਭਾਈ ਸ਼ਬੇਗ ਸਿੰਘ ਆਏ, ਕਹਿੰਦੇ ਸਿੰਘੋ, ਉਹ ਕਹਿੰਦਾ ਸਭ ਨੂੰ ਛੱਡ ਦਿਆਂਗਾ, ਚਰਖੜੀਆਂ ਪੁੱਟ ਦਿਆਂਗਾ, ਜੰਗੀਰਾਂ ਤੁਹਾਨੂੰ ਮੋੜ ਦਿਆਂਗਾ, ਪਰ ਮੈਂ ਠੀਕ ਹੋਣਾ ਚਾਹੀਦਾ। ਕਹਿੰਦੇ ਠੀਕ ਤਾਂ ਹੋਏਗਾ ਜੇ ਭਾਈ ਤਾਰੂ ਸਿੰਘ ਦਾ ਜੁੱਤਾ ਉਹਦੇ ਸਿਰ ਵਿੱਚ ਮਾਰਿਆ ਜਾਏ। ਉਹਨੂੰ ਜਾ ਕੇ ਪੁੱਛਿਆ, ਕਹਿੰਦਾ ਲੈ ਆਓ ਭਾਈ ਤਾਰੂ ਸਿੰਘ ਦਾ ਜੋੜਾ, ਲੈ ਆਓ ਮਾਰੋ ਮੇਰੇ ਸਿਰ ਵਿੱਚ, ਮੈਂ ਠੀਕ ਹੋਣਾ ਚਾਹੀਦਾ। ਹੁਣ ਜਿਹੜਾ ਮਰਦਾ ਉਹ ਕੀ ਨਹੀਂ ਕਰਦਾ। ਫਿਰ ਭਾਈ ਤਾਰੂ ਸਿੰਘ ਦਾ ਜੋੜਾ ਇੱਕ ਮਖਮਲੀ ਕੱਪੜੇ ਚ ਲਪੇਟ ਕੇ ਲੈ ਕੇ ਆਏ। ਭਾਈ ਤਾਰੂ ਸਿੰਘ ਕਹਿੰਦੇ ਪੰਥ ਕਹਿੰਦਾ ਤੇ ਲੈ ਜਾਓ ਮੇਰਾ ਜੋੜਾ। ਭਾਈ ਸਾਹਿਬ ਜੀ ਦਾ ਜੁੱਤਾ ਲੈ ਕੇ ਆਏ, ਮਖਮਲੀ ਕੱਪੜੇ ਚ ਲਪੇਟ,
ਚਾਹ ਚੜ ਗਿਆ ਸਾਰਿਆਂ ਨੂੰ ਕਾਜੀ ਮਲਾਣੇ ਕਹਿੰਦੇ ਨੇ ਕੁਰਾਨ ਸ਼ਰੀਫ ਦੀ ਝੱਲ ਮਾਰੀਏ ਠੀਕ ਨਾ ਹੋਇਆ ਜੁੱਤਾ ਵੱਜੇਗਾ ਠੀਕ ਹੋ ਜਾਏਗਾ ਜੁੱਤਾ ਮਾਰਨ ਨਾਲ ਉਡੀਕ ਰਹੇ ਨੇ ਸਾਰੇ ਵੀ ਪਤਾ ਨੀ ਕਿਹੜੇ ਬਾਦਸ਼ਾਹ ਨੇ ਆਉਣਾ ਭਾਈ ਤਾਰੂ ਸਿੰਘ ਦੇ ਜੋੜੇ ਨੂੰ ਸ਼ੁਕਰ ਹੋਇਆ ਜਦੋਂ ਜੋੜਾ ਆਇਆ ਚਾਹ ਚੜ ਗਿਆ ਸਾਰਿਆਂ ਨੂੰ ਮਖਮਲ ਦੇ ਕੱਪੜੇ ਚ ਲਪੇਟਿਆ ਹੋਇਆ ਸੀ ਹੌਲੀ ਹੌਲੀ ਉਹਦੇ ਸਿਰ ਤੇ ਲਾਣ ਉਹ ਕਿਤੇ ਠੀਕ ਹੋਵੇ ਹੌਲੀ ਜੇ ਉਹਦੇ ਸਿਰ ਤੇ ਲਾਇਆ ਕਰ ਜੁੱਤਾ ਇੱਕ ਗਰੀਬ ਸਿੱਖ ਵੇਖੋ ਸਿੱਖਾਂ ਨੂੰ ਮਹਾਰਾਜ ਨੇ ਕਿੱਥੇ ਪਹੁੰਚਾ ਦਿੱਤਾ ਮਹਾਰਾਜ ਨੇ ਆਖਿਆ ਸੀ ਨਾ ਮੇਰੇ ਸਿੱਖ ਰਾਜ ਕਰਨਗੇ ਭਾਵੇਂ ਖੋਪੜੀ ਲਾ ਦਿੱਤੀ ਗਈ ਪਰ ਉਸ ਵੇਲੇ ਸਮੇਂ ਦਾ ਬਾਦਸ਼ਾਹ ਤੇ ਜੁੱਤੀ ਉਹਦੇ ਸਿਰ ਚ ਸਿੱਖ ਦੀ ਇੱਕ ਜੁੱਤਾ ਮਾਰਿਆ ਹੌਲੀ ਹੌਲੀ ਉਹ ਮਖਮਲ ਦੇ ਕੱਪੜੇ ਚ ਲਪੇਟਿਆ ਉਹਦੀ ਟਿੰਡ ਤੇ ਲਾ ਦਿਆ ਕਰਨ ਹੌਲੀ ਚ ਉਹ ਕਿਤੇ ਠੀਕ ਹੋਵੇ ਉਹ ਕਹਿੰਦਾ ਗੱਲ ਸੁਣੋ ਮੈਂ ਇਸ ਵੇਲੇ ਬਾਦਸ਼ਾਹ ਨਹੀਂ ਮੈਂ ਜ਼ਕਰੀਆ ਖਾਨ ਨਹੀਂ ਤੁਸੀਂ ਐਵੇਂ ਤੁਸੀਂ ਆਹ ਕੀ ਕੀਤਾ ਕੱਪੜੇ ਚ ਲਪੇਟਿਆ ਨੂੰ ਕੱਢੋ ਪਤਾ ਲੱਗ ਜਾ ਲੋਕਾਂ ਨੂੰ ਵੀ ਜੁੱਤੀਆਂ ਖਾ ਰਿਹਾ ਬਾਹਰ ਕੱਢੋ ਕੱਪੜੇ ਤੋਂ ਫਿਰ ਉਸ ਭਾਈ ਸਾਹਿਬ ਜੀ ਦੇ ਜੁੱਤੇ ਨੂੰ ਬਾਹਰ ਕੱਢਿਆ ਗਿਆ ਤੇ 6 ਫੁੱਟ 6.5 ਫੁੱਟ ਦਾ ਕੱਦ ਸੀ ਜੁੱਤਾ ਵੀ ਉਹਦੇ ਹਿਸਾਬ ਨਾਲ ਵੱਡਾ ਸਾਰਾ ਤੇ ਕਹਿੰਦੇ ਨੇ ਦਵਾਣੇ ਵਰਗਾ ਉਹਦਾ ਸਿਰ ਟਿੰਡੀ ਸੀ ਕਹਿੰਦੇ ਇੱਦਾਂ ਹੀ ਲਿਖਿਆ ਇਤਿਹਾਸ ਤੇ ਉਸ ਵੇਲੇ ਭਾਈ ਸਾਹਿਬ ਜੀ ਦਾ ਜੁੱਤਾ ਉਹਦੇ ਸਿਰ ਚ ਜ਼ੋਰ ਨਾਲ ਮਾਰਿਆ ਫਿਰ ਦੂਜਾ ਜੁੱਤਾ ਮਾਰਿਆ ਫਿਰ ਤੀਜਾ ਉਹ ਠੀਕ ਹੋ ਗਿਆ ਚਾਹ ਚੜ ਗਿਆ ਵੀ ਠੀਕ ਹੋ ਗਿਆ ਜ਼ਕਰੀਆ ਖਾਨ ਪਰ ਇੱਕ ਗੱਲ ਕਮਾਲ ਦੀ ਸੀ ਉਦੋਂ ਤੇ ਠੀਕ ਹੋ ਗਿਆ ਫਿਰ ਉਹਦੀ ਹਾਲਤ ਉਦਾਂ ਹੀ ਜੁੱਤਾ ਉਹਨੇ ਐ ਸਾਂਭ ਕੇ ਰੱਖ ਲਿਆ ਜਦੋਂ ਉਹਨੂੰ ਲੱਗਿਆ ਕਰੇ ਵੀ ਹੁਣ ਮੈਂ ਜਾਣਾ ਹੈ ਉਹ ਫਿਰ ਜੁੱਤਾ ਚੁੱਕ ਲਿਆ ਕਰੇ ਸਿਰ ਚ ਮਾਰ ਗੁਰਮੁਖੋ ਇੱਕੋ ਥਾਂ ਤੇ ਉਹਦੇ ਕੰਡ ਚ ਮਾਰਦੇ ਸੀ ਉਹ ਠੀਕ ਨਹੀਂ ਸੀ ਹੁੰਦਾ ਕਿਸੇ ਹੋਰ ਪਾਸੇ ਮਾਰਦੇ ਸੀ ਉਹ ਫਿਰ ਠੀਕ ਨਹੀਂ ਸੀ ਹੁੰਦਾ ਉਹਦੇ ਵਿਚਾਲੇ ਸਿਰ ਦੇ ਜੇ ਜੁੱਤਾ ਪੈਂਦਾ ਸੀ ਫਿਰ ਉਹ ਠੀਕ ਹੁੰਦਾ ਸੀ ਫਿਰ ਜੇ ਇੱਕੋ ਥਾਂ ਤੇ ਤੁਸੀਂ ਮਾਰੀ ਜਾਓ ਮਾਰੀ ਜਾਓ ਮਾਰੀ ਜਾਓ ਤੇ ਫਿਰ ਉੱਥੇ ਕੀ ਰਹਿਣਾ ਮਾਸ ਉੱਥੇ ਨਸ਼ਾ ਉੱਥੇ ਕਾਪੀ ਉਹ ਤੇ ਜਾਣਾ ਸੀ ਸਾਰਾ ਕੁਛ ਉਹ ਇੱਕੋ ਥਾਂ ਤੇ ਜੁੱਤੀਆਂ ਮਾਰਦੇ ਸੀ ਰਾਤ ਵੇਲੇ ਇਕੱਲਾ ਹੀ ਉੱਠਦਾ ਸੀ ਜੁੱਤਾ ਚੁੱਕ ਕੇ ਭਾਈ ਤਾਰੂ ਸਿੰਘ ਦਾ ਆਪ ਹੀ ਆਪਣੇ ਸਿਰ ਚ ਜ਼ੋਰ ਜ਼ੋਰ ਨਾਲ ਮਾਰਦਾ ਸੀ ਇੱਕ ਥਾਂ ਤੇ ਜੁੱਤੇ ਪੈਣ ਕਰਕੇ ਜ਼ਖਮ ਹੋ ਗਿਆ ਬੜਾ ਵੱਡਾ ਏਡਾ ਵੱਡਾ ਜ਼ਖਮ ਭਾਈ ਤਾਰੂ ਸਿੰਘ ਦੇ ਸਿਰ ਵਿੱਚ ਨਹੀਂ ਸੀ ਜਿੱਡਾ ਵੱਡਾ ਜ਼ਖਮ ਜ਼ਕਰੀਏ ਦੇ ਸਿਰ ਵਿੱਚ ਜੁੱਤੀਆਂ ਮਾਰ ਮਾਰ ਕੇ ਉਹਦੇ ਸਿਰ ਤੇ ਏਡਾ ਜ਼ਖਮ ਹੋ ਗਿਆ ਸੀ ਜੁੱਤੀ ਦਾ ਨਿਸ਼ਾਨ ਉਹਦੇ ਸਿਰ ਚ ਛਪ ਗਿਆ ਸੀ ਫਿਰ ਗੁਰਮੁਖੋ 22 ਦਿਨ ਆਪਣੇ ਸਿਰ ਵਿੱਚ ਆਪ ਹੀ ਜੁੱਤੀਆਂ ਮਾਰਦਾ ਹਾਏ ਹਾਏ ਕਰਦਾ ਰੋਂਦਾ ਕਰਲਾਉਂਦਾ ਜ਼ਕਰੀ ਅੱਜ ਨਰਕਾਂ ਨੂੰ ਚੱਲਿਆ ਜਾਨ ਨਿਕਲ ਗਈ ਆਖਰੀ ਸਾਹਾਂ ਤੇ ਪਿਆ ਸੀ ਰੋ ਰਿਹਾ ਸੀ ਓਏ ਮੈਂ ਇੱਕ ਫਕੀਰ ਦਰਵੇਸ਼ ਨਾਲ ਮੱਥਾ ਲਾ ਬੈਠਾ ਸਮੇਂ ਦਾ ਬਾਦਸ਼ਾਹ ਹਰਾਤਾ ਇੱਕ ਗਰੀਬ ਜੈਸੇ ਪਰ ਹਾਰਦਾ ਵੀ ਕਿਉਂ ਨਾ ਉਹਦੇ ਵੱਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਖਲੋਤੇ ਸੀ ਤੇ ਜਿਹਦੇ ਵੱਲ ਗੁਰੂ ਹੋਵੇ ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਏੜਾ ਮੇਰਾ ਸਾਜਣੜਾ ਉਹ ਗੁਰੂ ਹਮੇਸ਼ਾ ਅੰਗ ਸੰਗ ਰਹਿੰਦਾ ਆਪਣੇ ਸੇਵਕ ਦੇ ਆਪਣੇ ਸਿੱਖ ਦੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਦੇ ਪੂਤੇ ਬੇੜਾ ਉਸ ਦਾ ਕਦੇ ਨਾ ਡੋਲਦਾ ਸਹਾਰਾ ਜਿਹਨੂੰ ਤੇਰੇ ਨਾਮ ਦਾ ਬੇੜਾ ਬੋਲੋ ਸਹਾਰਾ ਜਿਹਨੂੰ
ਤੇਰੇ ਨਾਂ
ਇਹ ਅੰਮ੍ਰਿਤ ਦੀ ਸ਼ਕਤੀ ਆ ਪਿਆਰਿਓ ਉਹ ਮਰਿਆ ਹਾਏ ਹਾਏ ਕਰਦਾ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਭਾਈ ਤਾਰੂ ਸਿੰਘ ਚੱਲਿਆ ਹੱਸਦਾ ਕਹਿੰਦੇ ਜੀ ਮਰ ਗਿਆ ਜਗਰੀਆ ਭਾਈ ਸਾਹਿਬ ਕਹਿੰਦੇ ਮਰ ਗਿਆ ਕਹਿੰਦੇ ਹਾਂਜੀ ਬਹਾਓ ਮੈਨੂੰ ਦੋ ਜਣਿਆਂ ਨੇ ਫੜ ਕੇ ਬਾਹਰ ਤੱਕ ਭਾਈ ਸਾਹਿਬ ਬਹਿ ਗਏ ਅੱਖਾਂ ਬੰਦ ਕਰ ਲਈਆਂ ਜਪਜੀ ਸਾਹਿਬ ਦਾ ਪਾਠ ਕੀਤਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਕਹਿੰਦੇ ਚੰਗਾ ਸੰਗਤ ਜੀ ਤੁਹਾਨੂੰ ਕਿਹਾ ਸੀ ਉਹਨੂੰ ਅੱਗੇ ਲਾ ਕੇ ਲੈ ਕੇ ਜਾਣਾ ਉਹ ਮਰ ਗਿਆ ਹਾਏ ਹਾਏ ਕਰਦਾ ਹੁਣ ਮੈਨੂੰ ਵੀ ਆਗਿਆ ਦਿਓ ਮੈਂ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਜਾਵਾਂ ਫਿਰ ਸਾਰਿਆਂ ਨੂੰ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਸਦਾ ਹੋਇਆ ਚੱਲਿਆ ਇਹ ਫਰਕ ਹੈ ਮਨਮੁੱਖਾਂ ਦੇ ਔਰ ਗੁਰਮੁਖਾਂ ਦੇ ਜਾਣ ਦਾ ਗੁਰਮੁਖ ਹੱਸਦੇ ਹੋਏ ਜਾਂਦੇ ਨੇ ਮਨਮੁੱਖ ਭੈੜੀ ਮੌਤ ਮਰਦੇ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪਿੜ ਮੰਨਿਆ
ਗੁਰਮੁਖ ਚਿੱਤ ਗਏ ਜੀਵਨ ਵਾਲੀ ਬਾਜੀ ਜਿੱਤ ਗਏ ਜੀਵਨ ਵਾਲੀ ਬਾਜੀ ਮਨਮੁਖ ਹਾਰੇ ਜਿੱਤ ਗਏ ਜੀਵਨ
ਗੱਜ ਕੇ ਪੜੋ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਪਰ ਉਹ ਅੱਜ ਪਾਪਾਂ ਦੀਆਂ ਪੰਡਾਂ ਬੰਨ ਕੇ ਨਰਕਾਂ ਨੂੰ ਜਾ ਰਿਹਾ ਹੁਣ ਵੇਖਣਾ ਅਸੀਂ ਆ ਅਸੀਂ ਕਿਹੜੀ ਮੌਤ ਮਰਨਾ ਅਸੀਂ ਕਿਵੇਂ ਦੁਨੀਆਂ ਚੋਂ ਜਾਣਾ ਚਾਹੁੰਦੇ ਹਾਂ ਹੈ ਕੋਈ ਕਹਿ ਸਕਦਾ ਵੀ ਮੈਂ ਨਹੀਂ ਮਰਨਾ ਮੈਂ ਨਹੀਂ ਜਾਣਾ ਜਾਣਾ ਇੱਕ ਦਿਨ ਅਸੀਂ ਸਾਰਿਆਂ ਨੇ ਆ ਪਰ ਹੁਣ ਆਓ ਜੇ ਮਰਨਾ ਹੀ ਆ ਤੇ ਫਿਰ ਗੁਰਮੁਖਾਂ ਵਾਂਗੂ ਜਾਈਏ ਗੁਰਮੁਖਾਂ ਵਾਂਗੂ ਮਰੀਏ ਫਿਰ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ ਐਸੀ ਮਰਨੀ ਮਰ ਜਾਈਏ ਮੁੜ ਮੁੜ ਮਰਨਾ ਹੀ ਨਾ ਪਵੇ ਆਖੋ ਸਤਨਾਮ ਐਸੀ ਮਰਨੀ ਮਰੀਏ ਮੁੜ ਮੁੜ ਮਰਨਾ ਨਾ ਪਵੇ ਸੋ ਸਤ ਸੰਗਤ ਜੀ ਇਹ ਅੰਮ੍ਰਿਤ ਦੀ ਸ਼ਕਤੀ ਸੀ ਤਾਰੂ ਸਿੰਘ ਖੋਪਰੀ ਲੁਹਾ ਗਿਆ ਚੜ੍ਹਦੀ ਕਲਾ ਵਿੱਚ ਰਿਹਾ ਗੁਰੂ ਕਾ ਖਾਲਸਾ ਤੇ ਮਹਾਰਾਜ ਦੀ ਮਿਹਰ ਨਾਲ ਅੰਮ੍ਰਿਤ ਛਕ ਕੇ ਜਿਹੜਾ ਅੰਮ੍ਰਿਤ ਨੂੰ ਆਪਣੇ ਜੀਵਨ ਵਿੱਚ ਵਸਾ ਲਵੇ ਅੰਮ੍ਰਿਤ ਵਰਗੀ ਜ਼ੁਬਾਨ ਮਿੱਠੀ ਹੋ ਜਾਏ ਅੰਮ੍ਰਿਤ ਵਰਗਾ ਮਿਠਾਸ ਵਾਲਾ ਜੀਵਨ ਬਣ ਜਾਵੇ ਸਤ ਸੰਗਤ ਜੀ ਉਹ ਫਿਰ ਸਤਿਗੁਰ ਦੇ ਦਰ ਤੇ ਸਿੰਘ ਸਿੱਖ ਪ੍ਰਵਾਨ ਹੁੰਦਾ ਜਬ ਲਖ ਖਾਲਸਾ ਰਹੇ ਨਿਆਰਾ ਤਬ ਲਖ ਤੇਜ ਦਿਓ ਮੈਂ ਸਾਰਾ ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀ ਸਿੰਘ ਸਜੋ ਭਾਈ ਗੁਰੂ ਵਾਲੇ ਬਣੋ ਬਹੁਤ ਅੰਮ੍ਰਿਤਧਾਰੀ ਬੈਠੇ ਕਈ ਨੇ ਵਿੱਚ ਜਿਹੜੇ ਸੋਚਦੇ ਨੇ ਖਾਂਦੇ ਪੀਂਦੇ ਕੁਝ ਨੀ ਬਸ ਛਕਿਆ ਹੀ ਨਹੀਂ ਕਈ ਏਦਾਂ ਗਏ ਹੈ ਛਕੇ ਵਰਗਾ ਹੀ ਆ ਹੋਰ ਕੋਈ ਘਾਟ ਨਹੀਂ ਪਰ ਮੇਰੀ ਬੇਨਤੀ ਹੈ ਜੇ ਛਕੇ ਵਰਗਾ ਹੀ ਆ ਇਹ ਨਾ ਕਹਿਣਾ ਪਵੇ ਛਕੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛਕਿਆ ਕਹਿਣਗੇ ਅਸੀਂ ਕਿਹੜਾ ਕੋਈ ਪਾਪ ਕਰਨੇ ਆ ਸਾਨੂੰ ਲੋੜ ਹੀ ਨਹੀਂ ਛਕਣ ਦੀ ਅਸੀਂ ਕਿਹੜਾ ਕੋਈ ਮਾੜੇ ਕੰਮ ਕਰਨੇ ਆ ਗੁਰੂ ਗੋਬਿੰਦ ਸਿੰਘ ਕਿਹੜੇ ਮਾੜੇ ਕੰਮ ਕਰਦੇ ਜਿਹੜਾ ਮਹਾਰਾਜ ਨੂੰ ਛਕਣਾ ਪਿਆ ਜੇ ਸੱਚੇ ਪਾਤਸ਼ਾਹ ਨੇ ਛਕਿਆ ਅਸੂਲ ਆ ਤੇ ਸਾਡੇ ਵਾਸਤੇ ਵੀ ਜ਼ਰੂਰੀ ਆ ਜਿਹੜੇ ਅਜੇ ਵਿਚਾਰਾਂ ਹੀ ਕਰਦੇ ਨੇ ਮੇਰੀ ਸਾਰੇ ਵੀਰਾਂ ਭਰਾਵਾਂ ਸਿੰਘਾਂ ਭੈਣਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੇ ਰਹਿੰਦੇ ਹੋ ਮਨ ਬਣਾਓ ਸਮੇਤ ਪਰਿਵਾਰ ਦੇ ਕੱਲ ਨੂੰ ਸਾਰੇ ਤਿਆਰ ਹੋ ਕੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਰਾਮਗੜੀਆ ਵਿੱਚ ਅਮਰ ਦਾ ਬਾਟਾ ਤਿਆਰ ਹੋਣਾ ਕੱਲ ਨੂੰ ਸ਼ਾਮ ਨੂੰ 5 ਵਜੇ ਅੰਮ੍ਰਿਤ ਸੰਚਾਰ ਹੋਏਗਾ ਜਿਹੜੇ ਜਿਹੜੇ ਵੀਰ ਭਰਾ ਭੈਣਾਂ ਮਾਤਾਵਾਂ ਇੱਛੁਕ ਹਨ ਜਿਹੜੇ ਅਜੇ ਸਤਿਗੁਰ ਦੀ ਅਮੁੱਲਕ ਦਾਤ ਤੋਂ ਵਾਂਝੇ ਨੇ ਉਹ ਕੱਲ ਨੂੰ ਅੰਮ੍ਰਿਤ ਛਕ ਕੇ ਗੁਰੂ ਬਾਣੀ ਦੇ ਲੜ ਲੱਗੋ ਬਾਣੀ ਔਰ ਬਾਣੇ ਦੇ ਧਾਰਨੀ ਹੋਵੋ ਸੱਚੇ ਪਾਤਸ਼ਾਹ ਦੇ ਦਰਸਾਏ ਰਾਹ ਤੇ ਚੱਲ ਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਭਾਗੀ ਬਣੋ ਬਸ ਸਾਰੀ ਸੰਗਤ ਨੂੰ ਬੇਨਤੀ ਵੱਧ ਚੜ ਕੇ ਤਿਆਰੀ ਕਰੋ ਸਾਰੀ ਸੰਗਤ ਗੱਜ ਕੇ ਹੁਣ ਆਨੰਦ ਸਾਹਿਬ ਚ ਬੋਲੋ ਫਿਰ ਅਰਦਾਸ ਵਿੱਚ ਜੁੜੋ ਉਸ ਤੋਂ ਬਾਅਦ ਹੁਕਮਨਾਮੇ ਸਰਵਣ ਕਰੋ ਫਿਰ ਗੁਰੂ ਸਾਹਿਬ ਜੀ ਜਾਣਗੇ ਆਪਾਂ ਸਾਰਿਆਂ ਨੇ ਬਾਅਦ ਵਿੱਚ ਜਾਣ ਦੀ ਖੇਚਲਾ ਕਰਨੀ ਪਹਿਲਾਂ ਜਾਣ ਦੀ ਕੋਈ ਵੀ ਖੇਚਲਾ ਨਾ ਕਰੇ ਇਹ ਆਪ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਇੱਕ ਬੇਨਤੀ ਕੱਲ ਆਪ ਜੀ ਨੂੰ ਚੱਲਦੇ ਦੀਵਾਨ ਵਿੱਚ ਕਰਨੀ ਪਈ ਸੀ ਜਦੋਂ ਸੰਗਤ ਕੀਰਤਨ ਭੇਟਾ ਦੇਣ ਲੱਗੀ ਸੀ ਕਈ ਪ੍ਰੇਮੀ ਇੱਥੇ ਮੱਥਾ ਟੇਕ ਦਿੰਦੇ ਤੁਹਾਡੇ ਚੋਂ ਜਿਹੜੇ ਜਿਹੜੇ ਪਰਮੇਸ਼ਰ ਦੁਆਰ ਗਏ ਨੇ ਉਹਨਾਂ ਨੂੰ ਪਤਾ ਹੈ ਉੱਥੇ ਪੰਜ ਪੰਜ ਸੱਤ ਸੱਤ ਸੇਵਾਦਾਰ ਖਲੋਤੇ ਹੁੰਦੇ ਨੇ ਜਿਹੜੇ ਬਾਰ ਬਾਰ ਕਹਿੰਦੇ ਨੇ ਮੱਥਾ ਨਾ ਟੇਕੋ ਮੱਥਾ ਨਾ ਟੇਕੋ ਜਿਹੜੇ ਗਏ ਨੇ ਉਹਨਾਂ ਨੂੰ ਪਤਾ ਹੈ ਕਈ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਤੇ ਦਸ ਦਸ ਵਾਰੀ ਕਹਿਣਗੇ ਪਰ ਕਈ ਭੋਲੇ ਏਦਾਂ ਦੇ ਲੋਕ ਨੇ ਜਿਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਫਿਰ ਵੀ ਮੱਥਾ ਟੇਕ ਜਾਂਦੇ ਰੋਕਦਿਆਂ ਵੀ ਕਹਿੰਦਿਆਂ ਵੀ ਹੁਣ ਇੱਥੇ ਵੀ ਬੇਨਤੀ ਕਰ ਦਿੱਤੀ ਗਈ ਸੀ ਕੱਲ੍ਹ ਇੱਥੇ ਕਈ ਕੀਰਤਨ ਭੇਟਾ ਦੇਣ ਲੱਗੇ ਮੱਥਾ ਟੇਕੀ ਜਾਂਦੇ ਫਿਰ ਗੁਰਮੁਖੋ ਮੱਥਾ ਜਿਹੜਾ ਟੇਕਦੇ ਵੀ ਆਪ ਵੀ ਨੇ ਫਿਰ ਉਹ ਕਹਿੰਦੇ ਵੀ ਨੇ ਵੀ ਬਾਬੇ ਤੇ ਮੱਥਾ ਟਿਕਾਉਂਦੇ ਆ ਫਿਰ ਇਕੱਲਾ ਮੱਥਾ ਟਿਕਾ ਕੇ ਨਹੀਂ ਸਾਰਦੇ ਫਿਰ ਉਹ ਕਲਗੀ ਵੀ ਲਾਉਂਦੇ ਨੇ ਨਾਲ ਅਗੇ ਕਲਗੀ ਵੀ ਲਾਉਂਦੇ ਆ ਸਰਸੇ ਵਾਲੇ ਬਾਬੇ ਨੇ ਕਲਗੀ ਲਾਈ ਸੀ ਸਿੱਖਾਂ ਨੇ ਕੀ ਹਾਲ ਕੀਤਾ ਤੇ ਉਹ 5 ਸਾਲ ਪਹਿਲਾਂ ਦੀ ਗੱਲ ਲੱਗਿਆ ਤੇ ਖੰਡਾ ਉਹਨੂੰ ਕਲਗੀ ਧੱਕੇ ਨਾਲ ਹੀ ਬਣਾਈ ਜਾਂਦੇ ਆ ਮੈਂ ਬੇਨਤੀ ਬਹੁਤ ਵਾਰ ਸਟੇਜਾਂ ਤੇ ਕਰ ਚੁੱਕਿਆ ਜੇ ਤੁਸੀਂ ਸਰਸੇ ਵਾਲੇ ਨੂੰ ਨੀ ਬਖਸ਼ਿਆ ਬਖਸ਼ਣਾ ਮੈਨੂੰ ਵੀ ਨਹੀਂ ਸੀ ਜੇ ਕਲਗੀ ਲਾਈ ਹੁੰਦੀ ਔਰ ਪਤਾ ਸਿੱਖਾਂ ਨੂੰ ਵੀ ਲਾਈ ਨਹੀਂ ਸਭ ਨੂੰ ਭਰੋਸਾ ਤੇ ਮੈਂ ਇੱਥੋਂ ਤੱਕ ਵੀ ਹਰ ਸਟੇਜ ਤੇ ਬੇਨਤੀ ਕੀਤੀ ਆ ਕੋਈ ਸਿੱਖ ਮੇਰੇ ਸਿਰ ਤੇ ਕਲਗੀ ਲਾਈ ਸਿੱਧ ਕਰ ਦੇਵੇ ਉਦਣ ਕੀਰਤਨ ਕਰਨਾ ਬੰਦ ਕਰ ਦਿਆਂਗਾ ਕੋਈ ਕਹਿ ਦੇਵੇ ਸੱਚ ਵੀ ਸੱਚ ਜੇ ਸੱਚ ਨਹੀਂ ਫਿਰ ਕਾਹਦੇ ਵਾਸਤੇ ਲੋਕ ਏਦਾਂ ਕਹਿੰਦੇ ਨੇ ਵੀ ਲਾਈ ਹੈ ਮੈਂ 5 ਸਾਲ ਤੋਂ ਬੇਨਤੀ ਕਰਦਾ ਰਿਹਾ 5 ਸਾਲ ਤੋਂ ਇਹ ਗੱਲ ਪ੍ਰਚਲਿਤ ਕੀਤੀ ਹੋਈ ਲੋਕਾਂ ਨੇ 5 ਸਾਲ ਤੋਂ ਇੱਥੇ ਵੀ ਵੇਖਿਆ ਵਿਦੇਸ਼ਾਂ 'ਚ ਵੀ ਕਈ ਪਰ ਹਰ ਜਗ੍ਹਾ ਹੀ ਬੇਨਤੀ ਕਰੀ ਦੀ ਅੱਜ ਤੱਕ ਮੇਰੇ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਆਇਆ ਉਦਾਂ ਬਾਅਦ 'ਚ ਕਹੀ ਜਾਂਦੇ ਰਹਿੰਦੇ ਆ ਸੋ ਇਸ ਕਰਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਮੱਥਾ ਨਾ ਟੇਕਿਆ ਕਰੋ ਹਮੇਸ਼ਾ ਤੁਹਾਨੂੰ ਪਤਾ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਮ੍ਰਿਤ ਦੀ ਹੀ ਗੱਲ ਕਰੀ ਦੀ ਆ ਅੰਮ੍ਰਿਤ ਛਕਣ ਵਾਸਤੇ ਸੰਗਤ ਨੂੰ ਪ੍ਰੇਰੀ ਦਾ ਸਾਰੀ ਸੰਗਤ ਇਸ ਗੱਲ ਤੋਂ ਭਲੀ ਭਾਂਤ ਜਾਣੂ ਆ ਮੈਨੂੰ ਬਹੁਤਾ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ ਸਾਰੀ ਸੰਗਤ ਨੂੰ ਪਤਾ ਸੋ ਗੱਜ ਕੇ ਸਾਰੇ ਆਨੰਦ ਸਾਹਿਬ ਚ ਬੋਲੋ ਕੱਲ ਨੂੰ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਗੁਰਦੁਆਰਾ ਰਾਮਗੜੀਆ ਭੈਣਾਂ ਵੀਰਾਂ ਨੂੰ ਸਭ ਨੂੰ ਬੇਨਤੀ ਹੈ ਕਿ ਤਾਂ ਹੀ ਫਾਇਦਾ ਐਡੇ ਵੱਡੇ ਸਮਾਗਮ ਦਾ ਅਸੀਂ ਐਡੀ ਦੂਰੋਂ ਚੱਲ ਕੇ ਤੁਹਾਡੇ ਚਰਨ ਪਰਸੀ ਦੇ ਨੇ ਦੁਆਬੇ ਦੇ ਸਮਾਗਮ ਆ 3-4 ਮਹੀਨਿਆਂ ਚ ਕੋਈ ਨਹੀਂ ਸੀ ਰੱਖਿਆ ਜ਼ਿਆਦਾਤਰ ਸਮਾਗਮ ਮਾਲਵੇ ਦੇ ਇੰਗਲੈਂਡ ਦੇ 25 ਗੁਰਦੁਆਰਿਆਂ ਵਿੱਚ ਪ੍ਰੋਗਰਾਮ ਰੱਖਿਆ ਸੀ 25 ਦਿਨ ਰੋਜ਼ ਇੱਕ ਗੁਰਦੁਆਰੇ ਚ ਇੱਕ ਦੀਵਾਨ ਪਰ ਸਾਰਾ ਪ੍ਰੋਗਰਾਮ ਰੱਦ ਕੀਤਾ ਸੀ ਸਿਰਫ ਇਸ ਕਰਕੇ ਕਿ ਹੁਣ ਪੰਜਾਬ 'ਚ ਜ਼ਿਆਦਾ ਲੋਡ ਆ ਕਨੇਡਾ ਇਸ ਸਾਲ ਜਾਈਦਾ ਸੀ ਐਤਕੀ ਕਿਤੇ ਨਹੀਂ ਗਏ ਕੋਈ ਬਾਹਰ ਦਾ ਪ੍ਰੋਗਰਾਮ ਨਹੀਂ ਰੱਖਿਆ ਸਿਰਫ ਇਸ ਕਰਕੇ ਕਿ ਹੁਣ ਮਾਲਵੇ ਵਿੱਚ ਜ਼ਿਆਦਾ ਲੋਡ ਆ ਪੰਜਾਬ ਦੀ ਧਰਤੀ ਤੇ ਲੋਡ ਆ ਬਾਹਰ ਦੀ ਨਹੀਂ ਸੋ ਮਹਾਰਾਜ ਦੀ ਮਿਹਰ ਨਾਲ ਉਹਦਾ ਨਤੀਜੇ ਵੀ ਬੜੇ ਚੰਗੇ ਨਿਕਲੇ ਨੇ ਹਜ਼ਾਰਾਂ ਸੰਗਤਾਂ ਨੇ ਅਮਰ ਛਕਿਆ ਸਿੰਘ ਸਜੇ ਨੇ ਗੁਰੂ ਵਾਲੇ ਬਣੇ ਨੇ ਸੋ ਜਿਹੜੇ ਰਹਿ ਗਏ ਨੇ ਮੇਰੀ ਉਹਨਾਂ ਸਾਰੇ ਵੀਰਾਂ ਭਰਾਵਾਂ ਦੇ ਚਰਨਾਂ 'ਚ ਬੇਨਤੀ ਆ ਕਿ ਅਮਰ ਛਕੋ ਸਿੰਘ ਸਜੋ ਇਹਦੇ 'ਚ ਭਲਾ ਸਾਡਾ ਹੀ ਆ ਜੇ ਅਮਰ ਛਕੋਗੇ ਸਿੰਘ ਸਜੋਗੇ ਨਸ਼ੇ ਨਿਕਲਣਗੇ ਤੇ ਭਲਾ ਵੀ ਸਾਡਾ ਤਨ ਦੀ ਬਰਬਾਦੀ ਉਹ ਵੀ ਸਾਡੀ ਮਨ ਵੀ ਵਿਸ਼ਿਆਂ ਵਿਕਾਰਾਂ 'ਚ ਜਾਂਦਾ ਧਨ ਵੀ ਸਾਡਾ ਹੀ ਬਰਬਾਦ ਹੁੰਦਾ ਤੇ ਸਤ ਸੰਗਤ ਇਸ ਕਰਕੇ ਧਿਆਨ ਰੱਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੋ ਵੱਧ ਚੜ ਕੇ ਪਹੁੰਚ ਕੇ ਅੰਮ੍ਰਿਤ ਛਕੋ ਕੀਰਤਨ ਭੇਟਾ ਦੇਣ ਵਾਲੇ ਜਿਹੜੇ ਨੇ ਉਹ ਇੱਥੇ ਮੱਥਾ ਨਾ ਟੇਕਣ ਕੀਰਤਨ ਭੇਟਾ ਲੋਕ ਤਖਤਾਂ ਤੇ ਵੀ ਦਿੰਦੇ ਨੇ ਮੈਂ 2-3 ਸਾਲ ਲਗਾਤਾਰ ਕਿਤੇ ਵੀ ਦੀਵਾਨ ਲੱਗੇ ਨੇ ਕੀਰਤਨ ਭੇਟਾ ਤੋਂ ਸੰਗਤ ਨੂੰ ਰੋਕਦਾ ਰਿਹਾ ਪਰ ਮੈਂ ਪਿੱਛੇ ਜੇ ਇੱਧਰ ਦੀਵਾਨ ਦੁਲਮੀ ਵਾਲ ਕੋਲ ਆਇਆ ਸੀ ਉੱਥੇ ਇਕੱਠੇ ਹੋ ਕੇ ਸੰਗਤ ਨੇ ਕਿਹਾ ਸੀ ਕਹਿੰਦੇ ਜੀ ਸਾਡੇ ਮਨ ਦੀ ਇੱਛਾ ਹੁੰਦੀ ਹੈ ਚੱਲ ਰਹੀਆਂ ਸੇਵਾਵਾਂ ਵਿੱਚ ਹਿੱਸਾ ਪਾਈਏ ਤੇ ਅਸੀਂ ਉੱਥੇ ਤੱਕ ਜਾ ਨਹੀਂ ਸਕਦੇ ਪਹੁੰਚ ਨਹੀਂ ਸਕਦੇ ਥੋੜੀ ਬਹੁਤ ਕੀਰਤਨ ਭੇਟਾ ਹੁੰਦੀ ਹੈ ਸਾਡੀ ਇੱਛਾ ਹੁੰਦੀ ਹੈ ਸੇਵਾ 'ਚ ਪੈ ਜਾਏਗਾ ਤੇ ਤੁਸੀਂ ਹਮੇਸ਼ਾ ਦੀਵਾਨਾਂ ਵਿੱਚ ਰੋਕ ਦਿੰਦੇ ਹੋ ਵੀ ਨਾ ਆਓ ਤੇ ਸੰਗਤ ਨੂੰ ਇਹ ਬੇਨਤੀ ਕਰਦਿਆ ਕਰੋ ਵੀ ਉਹ ਮੱਥਾ ਨਾ ਟੇਕਣ ਮੇਰੀ ਇਸ ਕਰਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਸੇਵਾ 'ਚ ਵਿੱਚ ਹਿੱਸਾ ਪਾਉਣਾ ਕੋਈ ਮਾੜੀ ਗੱਲ ਨਹੀਂ ਪਰ ਇੱਥੇ ਮੱਥਾ ਟੇਕਣਾ ਮਾੜੀ ਗੱਲ ਹੈ ਜਿਹੜੇ ਨੇ ਇੱਥੇ ਆ ਕੇ ਮੱਥਾ ਟੇਕਣਾ ਸਿਰ ਝੁਕਾਉਣਾ ਉਹਦੀ ਕੀਰਤਨ ਭੇਟਾ ਦੀ ਵੀ ਲੋੜ ਨਹੀਂ ਇੱਥੇ ਆ ਕੇ ਮੱਥਾ ਨਾ ਕੋਈ ਟੇਕੇ ਸਾਰੀ ਸੰਗਤ ਗੱਜ ਕੇ ਅਨੰਦ ਸਾਹਿਬ